लिखिया करता लेख न मिट ही है सखी जो लिखिया करता जो लिखिया करता लेख न मिट ही है सखी आपे कारण जिन किया कर कीर पापग धार कर कीर पापग धार आपे कारण जिन किया कर कीर पापग धार कर कीर पापग धार करते हाथ वडियाया करते हाथ वडियाया बूझो गुर विचार जो लिखिया कर सखी जो लिखिया करता लेख ना मिट ही है सखी जो लिखिया करता जो लिखिया करता फेर न सकिए जो भावी त्यों सार जो भावी त्यों सार लिखिया फेर न सकिए जो भावी त्यों सार जो भावी त्यों सार नदर तेरी सुख पाया नदर तेरी सुख पाया नानक शब्द विचार जो लिखिया करता लेख ना मिट ही है सखी जो लिखिया करता लेख ना मिट ही है सखी जो लिखिया करता जो लिखिया करता नदर तेरी सुख पाया नानक शब्द विचार नानक शब्द विचार नदर तेरी सुख पाया नानक शब्द विचार नानक शब्द विचार मन मुख भूले पचमुए मन मुख भूले पचमुए उबरे गुर विचार जो लिखिया करता लेखना मिट ही है सखी जो लिखिया करता लेखना मिट ही है सखी का क्या करके आ जाए इसका क्या करके आ जाए बलिहारी गोरिया अपने जिन हृदय दिता दिखाए जिन हृदय दिता दिखाए बलिहारी अपने बलिहारी गुरिया अपने जिन हृदय दिता दिखाए जो लिखिया करता लेखना मिट ही है सखी जो लिखिया करता मिट ही है सखी जो लिखिया करता बाबा मैं कर्महीन कूड़ियार बाबा मैं कर्महीन कूड़ियार नाम न पाया तेरा अंधा भर्म भूला मन मेरा अंधा भर्म भूला मन मेरा साध की ते दुख पर फड़े ए मनुच्छा जन्म मिलिया सी काश के मैं नाम दा रस मानदा तेरी भक्ति करदा तेरी सेवा करदा पर मैं अपना मन पदार्थां विच जोड़ लिया हजूर दा बचन है काम क्रोध काया को डाले काम क्रोध काया को गाले ज्यों कंचन सुहागा टाले मैं पदार्थां तेरिया दातां दे नाल जुड़ गया दाते नूं विसार दिता हे वाहेगुरु फिर दुनियावी स्वाद दुनियावी रस जो सन ए जहर बन गए दुख रूप हो गए हजूर बचन करते हन साध कीते दुख पर फड़े पूरब लिखे माए ते फिर उन्हां दा हिसाब जदों देना पिया तां होर भी दुखदाई बन गया गुरु नानक सच्चे पातशाह कर रहे हन अरदास साध कीते दुख पर फड़े पूरब लिखे माए पूरब लिखे माए सुख थोड़े दुख अगले सुख थोड़े दुख अगले दुख है दुख विहाए जो लिखिया करता लेखना मिट ही है सखी जो जो लिखिया करता लिखना मिट ही है सखी जो लिखिया करता जो लिखिया करता फिर संग मुठड़िए फिर संग मुठड़िए खबर न पाया जियो मस्तक लिखेड़ा लेख पूर्व कमाया जियो लेख न मिट ही पूर्व कमाया क्या जाना क्या होशी लेख न मिट ही पूर्व कमाया क्या जाना क्या होशी गुणी अचार नहीं संग राती ओगण बह बैरोसी जो लिखिया करता लिखना मिट ही है सखी जो लिखिया करता जो लिखिया करता लिखना मिट ही है सखी जो लिखिया करता जो लिखिया करता मिटही मनुख दी कर्म रेखा जैसा ओ बीजदा है वैसा कटना पैंदा जो बीजे सो कटेगा भाई जे कोई बीज किकर दा बोरे है ते चाहुंदा मैं अंगूरां दे गुच्छे लावांगा ता उस दी पुल भाई जे माड़े कर्म हो भी गए हन ते तू गुरु दी शरण विच आ जावे ना कदे ते गुरु दी शरण विच तैनू ए लाभ होवेगा के तेरे कीते होए कर्मां दी जड़ी दुखां दी हनेरी है ओ तेरे गलों छेती टल जाएगी क्योंकि गुरमुख की रेखा मिटे ही मनमुख की रेखा ना मिटे ही रेखा मिट जांदी है जो गुरु दी शरण विच आ जांदे हन ते जो गुरु नूं विसार के गुरु वल पिट कर लैंदे हन परमेश्वर ते भुलियां व्यापन सबे रोग वेमुख होए राम ते लगन जन्म बिजोग खिन में कोड़े होए गए जितड़े माया भोग सारा जीवन तन दौलत सुख कठे करदा रहा पर ए सुख सुख न रहे इन्हां सुखां ने दुख दा रूप धारण कर लिया क्यों के मालक दा शुकराना नहीं कीता मालक दी शरण विच नहीं गया हजूर कहंदे ने भाई गुरमुख की रेखा मिटे ही मनमुख की रेखा ना मिटे ही जो गुरु के लाल गुरु की शरण विच आ जांदे हन जिवें भाई कल्याणा जी धन गुरु अर्जन देव पातशाह जी दी बख्शिश सी गुरु घर वालों इन्हां नूं प्रचार करन दा हुकम सी गुरु घर विचों इन्हां नूं पीड़ी मिली सी ते सुकेत मंडी जा पहुंचे एकांत जगह वेख के आप इत्थे धन गुरु नानक पातशाह जी दे दर दा प्रचार करदे रहे एकादशी दा दिन आ गया सुकेत मंडी दा राजा हरी सैन उसने हुक्म कीता कि अज सारियां ने बरत रखना है किसे ने घर विच चूल्हा नहीं तपाउणा भाई कल्याणा जी अमृत वेले उठे अपने नियम अनुसार इशनान कीता नितनेम कीता ਤੇ ਜਲ ਪਾਣੀ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਜਦੋਂ ਧੂੰਆਂ ਨਿਕਲਿਆ ਤਾਂ ਸਿਪਾਹੀਆਂ ਨੇ ਪਕੜ ਕੇ ਰਾਜੇ ਦੇ ਹਵਾਲੇ ਕਰ ਦਿੱਤਾ। ਰਾਜਾ ਬੜੇ ਕ੍ਰੋਧ ਵਿੱਚ ਆ ਕੇ ਕਹਿਣ ਲੱਗਾ, ਤੂੰ ਠਾਕੁਰ ਪੂਜਾ ਨਹੀਂ ਕੀਤੀ, ਵਰਤ ਨਹੀਂ ਰੱਖਿਆ, ਤੂੰ ਕੋਈ ਨਾਸਤਕ ਜਾਪਦਾ ਹੈ। ਭਾਈ ਕਲਿਆਣਾ ਜੀ ਕਹਿਣ ਲੱਗੇ, ਰਾਜਨ ਹਮਰਾ ਠਾਕੁਰ ਸਦ ਬੋਲਣ ਤਾਂ, ਜਿਸ ਠਾਕੁਰ ਦੀ ਮੈਂ ਪੂਜਾ ਕਰਦਾ ਹਾਂ ਉਹ ਸਦਾ ਬੋਲਦਾ, ਉਹ ਨਰਜਿੰਦ ਨਹੀਂ ਹੈ, ਉਹ ਪੱਥਰ ਨਹੀਂ ਹੈ, ਮੇਰਾ ਠਾਕੁਰ ਸਦਾ ਜਿਉਂਦਾ ਔਰ ਸਦਾ ਮੇਰੇ ਨਾਲ ਹੈ। ਹਮਰਾ ਠਾਕੁਰ ਸਦ ਬੋਲਨਤਾ ਸਰਬ ਜੀਆਂ ਕੋ ਉਹ ਦਾਨ ਦੇਤਾ, ਤੇ ਨਾਲ ਮੈਨੂੰ ਮੇਰੇ ਮਾਲਕ ਨੇ ਹੁਕਮ ਕੀਤਾ, ਗੁਰੂ ਨੇ ਹੁਕਮ ਕੀਤਾ, ਬਈ ਇੱਕ ਦਿਨ ਭੁੱਖਿਆਂ ਰਹਿਣ ਨਾਲ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਹੁੰਦੀ, ਜੇ ਵਰਤ ਰੱਖਣਾ ਹੈ ਤਾਂ ਮਾੜਿਆਂ ਕੰਮਾਂ ਦਾ ਵਰਤ ਰੱਖ ਦੇ, ਜਿਹੜੀਆਂ ਗੱਲਾਂ ਗੁਰੂ ਨਾਲੋਂ ਤੈਨੂੰ ਵਿਛੋੜਦੀਆਂ ਹਨ ਉਹਨਾਂ ਗੱਲਾਂ ਦਾ ਵਰਤ ਹੀ ਰੱਖ ਦੇ, ਸਾਰਾ ਜੀਵਨ ਤੇਰੇ ਮਨ ਵਿੱਚ ਇਹ ਮਾੜਾ ਖਿਆਲ ਹੀ ਨਾ ਜਾਵੇ, ਜੋ ਗੁਰੂ ਨੇ ਪੂਰਨੇ ਪਾਏ ਹਨ ਤੂੰ ਉਹਨਾਂ ਪੂਰਨਿਆਂ ਤੇ ਚੱਲ ਕੇ ਆਪਣਾ ਜੀਵਨ ਸਫਲ ਕਰੇ। ਰਾਜਾ ਸੁਣ ਕੇ ਬੜਾ ਕ੍ਰੋਧਵਾਨ ਹੋ ਗਿਆ ਔਰ ਇਤਨਾ ਕ੍ਰੋਧ ਆਇਆ, ਇਤਨੀ ਕ੍ਰੋਧ ਦੀ ਜਵਾਲਾ ਭੜਕੀ ਕਿ ਰਾਜੇ ਨੂੰ ਪਤਾ ਨਹੀਂ ਕੀ ਹੋ ਗਿਆ। ਜਲਾਦ ਜਲਾਦ ਕਰਦਾ ਰਾਜਾ ਬੇਹੋਸ਼ ਹੋ ਗਿਆ, ਕੋਈ ਸਜ਼ਾ ਸੁਣਾਉਣੀ ਚਾਹੁੰਦਾ ਸੀ ਸ਼ਾਇਦ। ਸਾਰੇ ਅਹਿਲਕਾਰ ਮੰਤਰੀ ਭੱਜ ਪਏ, ਕੋਈ ਕਿਸੇ ਨੂੰ ਲਿਆ ਰਿਹਾ ਹੈ, ਹਕੀਮ ਆ ਗਏ, ਰਾਜੇ ਦੇ ਮੁਖ ਤੇ ਜਲ ਛਿੜਕਿਆ, ਹੋਸ਼ ਵਿੱਚ ਆਇਆ ਤਾਂ ਰਾਜੇ ਨੂੰ ਗਿਆਨ ਹੋਇਆ ਬਈ ਜੋ ਪਰਦੇਸੀ ਕਹਿ ਰਿਹਾ ਸੀ ਨਾ ਉਹ ਸੱਚ ਕਹਿ ਰਿਹਾ ਸੀ, ਜੇ ਵਰਤ ਰੱਖਣਾ ਹੈ ਤਾਂ ਮਾੜਿਆਂ ਕੰਮਾਂ ਦਾ ਰੱਖਣਾ ਚਾਹੀਦਾ। ਮੈਂ ਉਹਨੂੰ ਕੁਝ ਦੁੱਖ ਦੀ ਸਜ਼ਾ ਸੁਣਾਉਣੀ ਚਾਹੁੰਦਾ ਸਾਂ ਪਰ ਮੈਨੂੰ ਪਤਾ ਨਹੀਂ ਕੀ ਹੋ ਗਿਆ। ਭਾਈ ਕਲਿਆਣਾ ਜੀ ਪਾਸੋਂ ਖਿਮਾ ਮੰਗੀ, ਐਸੇ ਗੁਰੂ ਜੋ ਠਾਕੁਰ ਸਦਾ ਬੋਲਦਾ ਹੈ, ਸਾਰਿਆਂ ਜੀਆਂ ਨੂੰ ਰੋਜ਼ੀ ਦਿੰਦਾ ਹੈ, ਉਸ ਠਾਕੁਰ ਦੇ ਮੈਨੂੰ ਹੀ ਦਰਸ਼ਨ ਕਰਾਏਗਾ। ਆਖਿਆ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਪੰਜਵੇਂ ਗੁਰੂ ਨਾਨਕ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਰੰਗ ਭਾਗ ਲਾ ਰਹੇ ਹਨ, ਤੂੰ ਹੀ ਚੱਲ ਕੇ ਬਖਸ਼ਿਸ਼ਾਂ ਪ੍ਰਾਪਤ ਕਰ ਸਕਦਾ ਹੈ। ਰਾਜਾ ਬੜੀ ਸ਼ਰਧਾ ਦੇ ਨਾਲ ਆਇਆ, ਜਦੋਂ ਦਰਬਾਰ ਵਿੱਚ ਪਹੁੰਚਿਆ ਤੇ ਅੱਗੇ ਕੀਰਤਨ ਹੋ ਰਿਹਾ ਸੀ ਤੇ ਸ਼ਬਦ ਕਿਹੜਾ ਲੱਗਿਆ ਹੋਇਆ, ਲੇਖ ਨਾ ਮਿਟਹੀ,
ਲੇਖ ਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਦਾ, ਲੇਖ ਨਾ ਮਿਟਹੀ ਹੈ ਸਖੀ ਜੋ ਲਿਖਿਆ ਕਰਦਾ, ਜੋ ਲਿਖਿਆ ਕਰਦਾ।
ਮਨ ਵਿੱਚ ਸ਼ੰਕਾ ਆ ਗਿਆ, ਜੇ ਲੇਖ ਨਹੀਂ ਮਿਟਣੀ ਤਾਂ ਫਿਰ ਗੁਰੂ ਅੱਗੇ ਇੰਨੀ ਭੇਟਾ ਜੋ ਅਸ਼ਰਫੀਆਂ ਦਾ ਮੋਹਰਾਂ ਦਾ ਥੈਲਾ ਭਰ ਕੇ ਲਿਆਂਦਾ ਸੀ, ਭਈ ਜੇ ਲੇਖ ਹੀ ਨਹੀਂ ਮਿਟਣੀ ਤਾਂ ਗੁਰੂ ਦੀ ਸ਼ਰਨ ਵਿੱਚ ਆ ਕੇ ਕੀ ਕਰਨਾ, ਇਤਨੀ ਮਾਇਆ ਗੁਰੂ ਨੂੰ ਭੇਟ ਕਰਾਂਗਾ ਤੇ ਜੇ ਲੇਖ ਹੀ ਨਹੀਂ ਮਿਟਣਾ ਤਾਂ ਕਿਆ ਲਾਭ ਹੈ। ਮਨ ਵਿੱਚ ਸ਼ੰਕਾ ਆ ਗਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਰਾਜਾ ਹੁਣ ਕੱਲ੍ਹ ਬੈਠਾਂਗੇ, ਅੱਜ ਆਰਾਮ ਕਰੋ, ਸਫ਼ਰ ਤੋਂ ਆਏ ਹੋ, ਕੱਲ੍ਹ ਵਿਚਾਰ ਕਰਾਂਗੇ, ਉਚਾਰਨ ਕਰੋ ਸ੍ਰੀ ਵਾਹਿਗੁਰੂ। ਰਾਜੇ ਨੇ ਆਰਾਮ ਕੀਤਾ, ਰਾਤ ਸੁਪਨਾ ਆਇਆ ਕਿ ਰਾਜਭਾਗ ਕਰਦਿਆਂ ਮ੍ਰਿਤੂ ਹੋ ਗਈ ਹੈ ਤੇ ਚੂੜਿਆਂ ਦੇ ਘਰ ਜਾ ਕੇ ਜਨਮ ਲਿਆ, ਉੱਥੇ ਪਾਲਣਾ ਪੋਸਣਾ ਹੋਈ, ਜਵਾਨ ਹੋਇਆ, ਵਿਆਹ ਹੋਇਆ, ਵੱਡ ਪਰਿਵਾਰ ਹੋ ਗਿਆ, ਪੁੱਤ ਪੋਤਰੇ ਹੋ ਗਏ, ਪੁੱਤ ਪੋਤਰੇ ਹੋਣ ਤੋਂ ਬਾਅਦ ਫਿਰ ਮ੍ਰਿਤੂ ਹੋ ਗਈ। ਜਦੋਂ ਮ੍ਰਿਤੂ ਹੋਈ ਤਾਂ ਇਸਦੀ ਜਾਗ ਉਗੜ ਗਈ, ਆਖਿਆ ਹੈ ਮੈਂ ਐਸੇ ਕਰਮ ਕੀਤੇ ਹਨ ਕਿ ਅਗਲਾ ਜਨਮ ਮੇਰਾ ਕਿੱਥੇ ਹੋਵੇਗਾ। ਮਨ ਵਿੱਚ ਸ਼ੰਕਾ, ਜਦੋਂ ਸਵੇਰੇ ਉੱਠਿਆ ਆਸ਼ਾ ਦੀ ਵਾਰ ਦਾ ਕੀਰਤਨ ਹੋਇਆ, ਕੀਰਤਨ ਦੀ ਸਮਾਪਤੀ ਤੋਂ ਉਪਰੰਤ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਬਾਹਰ ਟਹਿਲਣ ਲਈ ਚਲੇ ਗਏ ਤੇ ਜਾਂਦਿਆਂ ਜਾਂਦਿਆਂ ਆਪ ਬੜੇ ਦੂਰ ਨਿਕਲ ਗਏ। ਰਾਜਾ ਇੱਕ ਥਾਂ ਤੇ ਉਤਰ ਕੇ ਦਮ ਲੈਣ ਲੱਗਾ ਕਿ ਕੀ ਵੇਖਦਾ ਕਿ ਇਹ ਤਾਂ ਉਹੀ ਪਿੰਡ ਹੈ ਜਿੱਥੇ ਮੇਰਾ ਰਾਤ ਜਨਮ ਹੋਇਆ ਸੀ, ਜਿੱਥੇ ਮੇਰਾ ਵਿਆਹ ਹੋਇਆ, ਫਿਰ ਬਾਲ ਬੱਚੇ ਹੋਏ, ਫਿਰ ਮੈਂ ਵੱਡੇ ਪਰਿਵਾਰ ਵਾਲਾ ਦਾਦਾ ਬਣ ਗਿਆ। ਇਤਨਾ ਸੋਚ ਹੀ ਰਿਹਾ ਸੀ, ਮਨ ਵਿੱਚ ਸੋਚਦਾ ਇਹ ਥਾਂ ਵੇਖੀ ਹੈ ਪਰ ਸੁਪਨੇ ਵਿੱਚ ਵੇਖੀ ਹੈ। ਇਤਨੇ ਨੂੰ ਉਹ ਸਾਰਾ ਹੀ ਪਰਿਵਾਰ ਆ ਗਿਆ, ਆਖਿਆ ਬਾਬਾ ਤੂੰ ਕਿੱਧਰ ਫਿਰਦਾ ਰਾਜਿਆਂ ਵਾਲੇ ਕੱਪੜੇ ਪਾ ਕੇ, ਚੱਲ ਘਰ। ਰਾਜਾ ਕਵੇ ਮੈਂ ਸੁਕੇਤ ਮੰਡੀ ਦਾ ਰਾਜਾ ਹਾਂ, ਮੈਂ ਤੁਹਾਡਾ ਦਾਦਾ ਨਹੀਂ ਹਾਂ। ਉਹ ਕਹਿਣ ਨਹੀਂ ਤੂੰ ਸਾਡਾ ਦਾਦਾ, ਤੂੰ ਤਾਂ ਮਰ ਗਿਆ ਸੈਂ ਤੇ ਹੁਣ ਤੂੰ ਇਹ ਰਾਜਿਆਂ ਵਾਲੇ ਕੱਪੜੇ ਪਾਈ ਫਿਰਦਾ, ਸਾਰਿਆਂ ਨੇ ਕੇਰਾ ਆ ਕੱਤਿਆ। ਇਤਨੇ ਤੱਕ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਵੀ ਆ ਪਹੁੰਚੇ, ਕਿਉਂ ਬਾਈ ਕੀ ਗੱਲ ਹੈ, ਤੁਸੀਂ ਰਾਜੇ ਨੂੰ ਕੇਰਿਆ ਹੋਇਆ ਹੈ? ਮਹਾਰਾਜ ਇਹ ਸਾਡਾ ਦਾਦਾ ਹੈ, ਚਾਰ ਪੰਜ ਦਿਨ ਹੋਇਆ ਨੇ ਮਰ ਗਿਆ ਸੀ ਤੇ ਅਸੀਂ ਇਹਨੂੰ ਦਬਾ ਆਏ ਹਾਂ ਤੇ ਇਹ ਹੁਣ ਰਾਜਿਆਂ ਵਾਲੇ ਕੱਪੜੇ ਪਾ ਕੇ ਪਾਉਂਦਾ ਫਿਰਦਾ, ਘਰ ਨਹੀਂ ਜਾਂਦਾ, ਇਸ ਨੂੰ ਸਮਝਾਓ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਭਾਈ ਜਿੱਥੇ ਤੁਸੀਂ ਆਪਣੇ ਦਾਦੇ ਨੂੰ ਦਬਾਇਆ ਸੀ ਨਾ, ਉਹ ਧਰਤੀ ਖੋਲ ਕੇ ਵੇਖ ਲਓ, ਪੁੱਟ ਕੇ ਵੇਖ ਲਓ, ਜੇ ਤੁਹਾਡਾ ਦਾਦਾ ਉੱਥੇ ਉਹਦਾ ਸਰੀਰ ਪਿਆ ਹੋਵੇ ਫਿਰ ਤਾਂ ਇਹ ਰਾਜਾ ਹੈ ਨਾ, ਫਿਰ ਤਾਂ ਇਸ ਨੂੰ ਛੱਡ ਦਿਓਗੇ ਨਾ ਜੀ ਸੱਚੇ ਪਾਤਸ਼ਾਹ, ਛੱਡ ਦੇਵਾਂ। ਜਾਂ ਉਹ ਧਰਤੀ ਪੁੱਟੀ ਜਾ ਕੇ ਤੇ ਜਿਉਂ ਦਾ ਤਿਉਂ ਉਹ ਸਰੀਰ, ਮ੍ਰਿਤਕ ਸਰੀਰ ਵੇਖਿਆ, ਆਪਣੀ ਭੁੱਲ ਬਖਸ਼ਾਈ, ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਰਾਜੇ ਨੂੰ ਨਾਲ ਲੈ ਆਏ, ਸ਼ਾਮਾਂ ਦਾ ਦੀਵਾਨ ਸਜਿਆ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਨੇ ਰਾਗੀਆਂ ਨੂੰ ਕਿਹਾ, ਬਾਈ ਕੱਲ੍ਹ ਵਾਲਾ ਸ਼ਬਦ ਲਾਓ, ਲੇਖ ਨਾ ਮਿਟੇ ਹੀ ਹੈ ਸਕੀ। ਅੱਜ ਫਿਰ ਉਹ ਸ਼ਬਦ ਲੱਗਿਆ ਹੋਇਆ ਹੈ,
ਲੇਖ ਨਾ ਮਿਟ ਹੀ ਸਖੀ ਜੋ ਲਿਖਿਆ ਕਰਤਾ, ਲੇਖ ਨਾ ਮਿਟ ਹੀ ਸਖੀ ਜੋ ਲਿਖਿਆ ਕਰਤਾ, ਆਪੇ ਕਾਰਨ ਜਿਨ ਗਿਆ, ਆਪੇ ਕਾਰਨ ਜਿਨ ਗਿਆ, ਕਰ ਕਿਰਪਾ ਪਗਧਾਰ ਜੋ ਲਿਖਿਆ ਕਰਤਾ, ਲੇਖ ਨਾ ਮਿਟ ਹੀ ਹੈ ਸਖੀ ਜੋ ਲਿਖਿਆ ਕਰਤਾ, ਲੇਖ ਨਾ ਮਿਟ ਹੀ ਹੈ ਸਖੀ ਜੋ ਲਿਖਿਆ ਕਰਤਾ, ਜੋ ਲਿਖਿਆ ਕਰਤਾ।
ਅੱਜ ਜਦੋਂ ਸ਼ਬਦ ਇਹ ਲੱਗਿਆ ਤਾਂ ਰਾਜਾ ਮਨ ਵਿੱਚ ਸੋਚਦਾ, ਮਨਾ ਤੂੰ ਐਸੇ ਕਰਮ ਕੀਤੇ ਹਨ ਕਿ ਤੇਰਾ ਇਹਦਾ ਐਸੀ ਥਾਂ ਤੇ ਜਨਮ ਹੋਣਾ ਸੀ, ਪਰ ਤੇਰਾ ਕਿਵੇਂ ਜਨਮ ਭੁਗਤ ਗਿਆ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਕਹਿਣ ਲੱਗੇ, ਰਾਜਨ ਜੋ ਕੱਲ ਮਨ ਵਿੱਚ ਸ਼ੰਕਾ ਆਈ ਸੀ ਨਾ ਉਹ ਪਹਿਲਾਂ ਦੱਸੋ, ਫਿਰ ਤੁਹਾਡੀ ਭੇਟਾ ਕਬੂਲ ਕਰਾਂਗੇ। ਰਾਜਾ ਕਹਿਣ ਲੱਗਾ, ਮਹਾਰਾਜ ਜਦੋਂ ਮੈਂ ਆਪਦੇ ਚਰਨਾਂ ਤੇ ਮੱਥਾ ਟੇਕਿਆ, ਮੈਂ ਭੇਟਾ ਰੱਖਣੀ ਚਾਹੁੰਦਾ ਸਾਂ ਤੇ ਸ਼ਬਦ ਮੇਰੇ ਕੰਨੀ ਪਿਆ, ਲੇਖ ਨਾ ਮਿਟ ਹੀ ਹੈ ਸਖੀ ਜੋ ਲਿਖਿਆ ਕਰਤਾਰ, ਤੇ ਮੇਰੇ ਮਨ ਵਿੱਚ ਸ਼ੰਕਾ ਹੋ ਗਈ ਜੇ ਲੇਖ ਨਹੀਂ ਮਿਟਣੀ ਤਾਂ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਭੇਟਾ ਕਰਨ ਦੀ ਕੀ ਲੋੜ ਹੈ, ਗੁਰੂ ਦੀ ਸ਼ਰਨ ਵਿੱਚ ਆਉਣ ਦਾ ਵਾਅਦਾ ਕੀ ਹੋਇਆ। ਤਾਂ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਕਹਿਣ ਲੱਗੇ, ਰਾਜਨ ਜੋ ਸ਼ਰਧਾ ਔਰ ਪਿਆਰ ਦੇ ਨਾਲ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਪਿਛਲੇ ਗੁਨਾਹਾਂ ਦੀ ਖਿਮਾ ਮੰਗਦੇ ਹਨ, ਪਿਛਲੇ ਔਗੁਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ, ਤੇ ਗੁਰੂ ਦੇ ਪਾਏ ਹੋਏ ਪੂਰਨਿਆਂ ਤੇ ਆਪਣੇ ਜੀਵਨ ਨੂੰ ਢਾਲ ਲੈਂਦੇ ਹਨ ਨਾ ਜੋ ਆ ਕੇ, ਕਿਉਂਕਿ ਕਰਮ ਭੂਮੀ ਇਹ ਜਿਹੜੀ ਧਰਤੀ ਹੈ ਇਹ ਕਰਮ ਭੂਮੀ ਹੈ, ਮਨੁੱਖ ਇੱਥੇ ਹੀ ਕਰਮ ਕਰਦਾ ਤੇ ਇੱਥੇ ਹੀ ਭੁਗਤਣੇ ਪੈਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਤੇ ਇੱਥੇ ਹੀ ਭੁਗਤ ਜਾਂਦੇ ਹਨ ਕਿਉਂਕਿ ਇਹ ਜਗਤ ਵੀ ਇੱਕ ਸੁਪਨਾ ਹੈ। ਜਿਉਂ ਸੁਪਨਾ ਅਰ ਪੇਖਣਾ ਐਸੇ ਜਗ ਕੋ ਜਾਨ, ਇਨਮੇ ਕਛ ਸਾਚੋ ਨਹੀਂ ਨਾਨਕ ਕਿਹੋ ਬਖਾਨ। ਇਹ ਜਗਤ ਵੀ ਸੁਪਨਾ ਹੈ ਤੇ ਜੋ ਸੁਪਨੇ ਵਿੱਚ ਤੂੰ ਵੇਖਿਆ ਉਹ ਵੀ ਸੁਪਨਾ ਸੀ। ਇਸ ਲਈ ਜੋ ਤੇਰਾ ਇਸ ਧਰਤੀ ਤੇ ਕਰਮਾਂ ਦਾ ਫਲ ਮਿਲਣਾ ਸੀ ਨਾ, ਤੂੰ ਜਨਮਣਾ ਸੀ, ਜਵਾਨ ਹੋਣਾ ਸੀ, ਤੇਰਾ ਵਿਆਹ ਹੋਣਾ ਸੀ, ਵੱਢ ਪਰਵਾਰਾ ਹੋਣਾ ਸੀ। ਉਹ ਭਾਈ ਤੇਰਾ ਜਨਮ ਮਰਨ ਮਿਟ ਗਿਆ ਗੁਰੂ ਦੀ ਸ਼ਰਨ ਵਿੱਚ ਆਣ ਕਰਕੇ। ਇਸ ਲਈ ਰਾਜਾ ਤੂੰ ਕਰਮ ਭੋਗ ਤਾਂ ਆਪਣੇ ਭੋਗ ਲਏ ਹਨ ਪਰ ਸੁਪਨੇ ਵਿੱਚ ਹੀ ਨਿਵਿਰਤੀ ਹੋ ਗਈ ਹੈ। ਇਹ ਗੁਰੂ ਕੀ ਸ਼ਰਨ ਵਿੱਚ ਜਾਣ ਦਾ ਲਾਭ ਹੈ। ਅਸੀਂ ਜਦੋਂ ਵੀ ਸਤਸੰਗਤ ਵਿੱਚ ਜਾਈਏ, ਗੁਰੂ ਦੇ ਹਜ਼ੂਰ ਜਾਈਏ, ਆਪਣੇ ਜਪਾਂ ਤਪਾਂ ਦਾ ਇਵਜ਼ਾਨਾ ਨਹੀਂ ਗੁਰੂ ਕੋਲੋਂ ਮੰਗਣਾ, ਗੁਰੂ ਕੋਲੋਂ ਭਾਈ ਸਦਾ ਬਖਸ਼ਿਸ਼ ਮੰਗਣੀ ਹੈ। ਹੇ ਵਾਹਿਗੁਰੂ, ਕੋਈ ਜਪ ਨਹੀਂ, ਕੋਈ ਤਪ ਨਹੀਂ, ਜਪ ਤਪ ਸੰਜਮ ਕਰਮ ਨਾ ਕਮਾਇਆ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਜਦੋਂ ਸੱਚੇ ਦਿਲੋਂ ਆ ਕੇ ਗੁਰੂ ਸਾਹਿਬ ਦੇ ਚਰਨਾਂ ਵਿੱਚ ਕੋਈ ਅਰਦਾਸ ਕਰਦਾ ਹੈ ਮਨ ਕਰਕੇ, ਤਾਂ ਫਿਰ ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਜਦੋਂ ਵੀ ਗੁਰੂ ਦੀ ਸ਼ਰਨ ਵਿੱਚ ਜਾਈਏ ਅਸੀਂ ਇੱਕ ਮਨ ਹੋ ਕੇ ਜਾਈਏ। ਐਸਾ ਨਾ ਹੋਵੇ ਭਾਈ ਸਿਰ ਤਾਂ ਗੁਰੂ ਅੱਗੇ ਝੁੱਕ ਰਿਹਾ ਹੋਵੇ ਤੇ ਮਨ ਕਿਤੇ ਹੋਰ ਭਟਕਦਾ ਫਿਰੇ। ਨਹੀਂ, ਇਕਾਗਰ ਚਿੱਤ ਹੋ ਕੇ ਗੁਰੂ ਦੀ ਸ਼ਰਨ ਵਿੱਚ ਜਦੋਂ ਜਾਂਦਾ ਹੈ, ਗੁਰਮੁਖ ਬਣ ਕੇ ਜਦੋਂ ਜਾਂਦਾ ਹੈ, ਜਦੋਂ ਗੁਰੂ ਵੱਲ ਮੁਖ ਕਰਕੇ ਜਾਂਦਾ ਹੈ, ਤਾਂ ਫਿਰ ਲੇਖ ਮਿਟ ਜਾਂਦੇ ਹਨ। ਉਚਾਰਨ ਕਰੋ ਸ੍ਰੀ ਵਾਹਿਗੁਰੂ। ਇਸ ਲਈ
ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਦਾ, ਲੇਖ ਨਾ ਮਿਟੀ ਸਖੀ ਜੋ ਲਿਖਿਆ ਕਰਦਾ, ਜੋ ਲਿਖਿਆ ਕਰਦਾ। ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ,
ਵਾਹਿਗੁਰੂ, ਵਾਹਿਗੁਰੂ, ਵਾਹਿਗੁਰੂ, ਧੰਨ 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 ਵਾਹਿਗੁਰੂ।
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ,
ਲੇਖ ਨਮਿਤੀ ਸਖੀ ਜੋ ਲਿਖਿਆ ਕਰਦਾ।